ਪਿਓ ਦਾ ਇੱਕ ਨਾਮ ਆਯੂ ਹੈ ਸੰਸਕ੍ਰਿਤ ਦੇ ਗ੍ਰੰਥਾਂ ਵਿੱਚ। ਆਯੂ ਮੈਨੇ ਬੰਦੇ ਦੀ ਉਮਰ, ਪਿਓ ਬੰਦੇ ਦੀ ਉਮਰ ਹੈ। ਪਰ ਜਿਸ ਬੰਦੇ ਨੂੰ ਟੀਬੀ ਹੋਈ ਹੋਵੇ, ਤਪਦਿਕ ਹੋਈ ਹੋਵੇ, ਜਾਂ ਜਿਹੜੀ ਛਾਤੀ 'ਤੇ ਰੋਗ ਹੋਵੇ, ਬੋਝ ਹੋਵੇ, ਬਲਗਮ ਖਾਂਸੀ ਵਾਲਾ ਸੁਭਾਅ ਹੋਵੇ, ਉਹਨੂੰ ਜੇ ਘਿਓ ਖਵਾਉਂਦੇ ਤਾਂ ਉਹਦਾ ਬੋਝ ਹੋਰ ਵੱਧ ਜਾਂਦਾ। ਪਰ ਜਿਹੜੇ ਬੰਦੇ ਨੂੰ ਗਰਮੀ ਹੋਵੇ, ਉਹਨੂੰ ਘਿਓ ਖਵਾ ਦਈਏ ਤੇ ਉਹਨੂੰ ਦਸਤ ਲੱਗ ਜਾਂਦੇ, ਮਰੋੜ ਲੱਗ ਜਾਂਦੇ, ਅਤੀਸਾਰ ਲੱਗ ਜਾਂਦੇ। ਕਹਿੰਦੇ ਮਹਾਰਾਜ ਗੁਰੂ ਨਾਨਕ ਦੇਵ ਜੀ ਸਿੱਖਾਂ ਨੂੰ ਪਾਈ ਜਾਣੇ ਸਮਝਾਉਂਦੇ ਆ ਵੀ ਜੇ ਬ੍ਰਹਮ ਗਿਆਨ ਹੰਕਾਰੀ ਨੂੰ ਦੇ ਦਈਏ ਤਾਂ ਹੰਕਾਰ ਵੱਧ ਜਾਂਦਾ। ਉਹ ਕਹਿੰਦਾ ਮੈਂ ਰੱਬ ਹਾਂ, ਮੈਨੂੰ ਕਿਸੇ ਦੀ ਪਰਵਾਹ ਨਹੀਂ। ਤੇ ਜੇ ਉਹ ਕਿਸੇ ਵਿਕਾਰੀ ਨੂੰ ਦੇ ਦਈਏ ਉਹਦੇ ਵਿਕਾਰ ਹੋਰ ਵੱਧ ਜਾਂਦੇ ਆ। ਉਹਨੂੰ ਕਹਿੰਦਾ ਹੁਣ ਆਪਾਂ ਕਿਹੜਾ ਲੇਖਾ ਦੇਣਾ ਕਿਤੇ, ਕਿ ਉਹ ਮਰਜ਼ੀ ਕਰੀ ਜਾਓ, ਖਾਈ ਪੀ ਵੀ ਜੋ ਮੌਜਾਂ ਕਰੋ, ਅੱਗਾ ਕਹਿੰਦੇ ਡਿੱਠਾ ਉਹ ਇੱਧਰ ਉਸ ਨਹੀਂ। ਇਸ ਕਰਕੇ ਇਹ ਗਿਆਨ ਜਿਹੜਾ ਹੈ ਕਲਯੁਗ ਦੇ ਵਿੱਚ ਜੇ ਦੇਣਾ ਹੋਵੇ ਤੇ ਨਾਲ ਮਿਸ਼ਰੀ ਪਾ ਕੇ ਜਿਵੇਂ ਘਿਓ ਖਵਾਈਦਾ ਨਾ, ਫਿਰ ਘਿਓ ਨੁਕਸਾਨ ਨਹੀਂ ਕਰਦਾ। ਜੇ ਮਿਸ਼ਰੀ ਪਾ ਕੇ ਖਵਾਈਏ, ਗੂਰਾ ਖੰਡ ਗੂਰਾ ਪਾ ਕੇ ਸ਼ੱਕਰ ਪਾ ਕੇ ਘਿਓ ਖਵਾਉਂਦੇ ਸੀ, ਉਹ ਇਹ ਸੀ ਕਿ ਘਿਓ ਨੁਕਸਾਨ ਨਹੀਂ ਕਰਦਾ ਜੇ ਮਿੱਠਾ ਪਾ ਦਈਏ। ਮਹਾਰਾਜ ਕਹਿੰਦੇ ਇਸ ਬ੍ਰਹਮ ਗਿਆਨ ਰੂਪੀ ਘਿਓ ਦੇ ਵਿੱਚ ਭਗਤੀ ਰੂਪੀ ਮਿਸ਼ਰੀ ਪਾ ਦਿਓ। ਗਿਆਨ ਵੀ ਹੋਵੇ ਵਿੱਚ ਨਿਮਰਤਾ, ਹਲੀਮੀ, ਭਗਤੀ, ਪਿਆਰ ਵੀ ਹੋਵੇ ਤੇ ਫਿਰ ਗੱਲ ਬਣਦੀ। ਇਹ ਵਚਨ ਜਦੋਂ ਮਹਾਰਾਜ ਨੇ ਸਮਝਾਏ, ਭਾਈ ਲਹਿਣਾ ਜੀ ਬਹੁਤ ਨਿਹਾਲ ਹੋਏ। ਉਸ ਤੋਂ ਅੱਗੇ ਗੁਰੂ ਸਾਹਿਬ ਜੀ ਨੇ ਜੋ ਕੌਤਕ ਰਚਾਏ ਨੇ, ਜੋ ਗੱਦੀ ਦੇਣ ਤੱਕ ਮਹਾਰਾਜ ਨਾਲ ਵਚਨ ਵਿਲਾਸ ਪਰਿਵਾਰ ਦੇ ਵਿੱਚ ਹੋਏ ਨੇ, ਉਹ ਕਥਾ ਪ੍ਰੇਮ ਨਾਲ ਸਰਵਣ ਕਰੋ। ਸਾਰੀ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਸ੍ਰੀ ਗੁਰੂ ਨਾਨਕ ਕਿਰਪਾ ਨਿਬੰਧਾ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਦੇ ਖਜ਼ਾਨੇ
ਜਿਉਂ ਉਪਦੇਸ਼ਿਓ ਤਤ ਗਿਆਨ।
ਇਸ ਤਰ੍ਹਾਂ ਭਾਈ ਲਹਿਣਾ ਜੀ ਨੂੰ ਆਤਮ ਗਿਆਨ ਬਖਸ਼ਿਆ ਹੈ।
ਚੇਤਕ ਬਹੁਤ ਬਿਤਾਇਓ ਕਹਿੰਦਾ,
ਫਿਰ ਕੁਝ ਸਮਾਂ ਜਦੋਂ ਲੰਘ ਗਿਆ,
ਲਹਿਣਾ ਭਗੋ ਬਿਤਾਲਾ।
ਭਾਈ ਲਹਿਣਾ ਜੀ ਬੜੇ ਪ੍ਰੇਮ ਨਾਲ ਸਤਿਗੁਰਾਂ ਦੀ ਸੇਵਾ ਕਰਦੇ ਹਨ।
ਜਿਉਂ ਤਰ ਸਾਖ ਨਿਬੈ ਸਦ ਪਾਈ।
ਜਿਵੇਂ ਸਾਧ ਸੰਗਤ ਜੀ ਫਲਦਾਰ ਬੂਟੇ ਨੂੰ ਫਲ ਲੱਗਦੇ ਨੇ, ਜਿਉਂ ਜਿਉਂ ਜ਼ਿਆਦਾ ਫਲ ਲੱਗਦੇ ਨੇ ਤਿਉਂ ਤਿਉਂ ਉਹਦੀਆਂ ਸਾਖਾਂ, ਉਹਦੀਆਂ ਟਾਹਣੀਆਂ ਥੱਲੇ ਨੂੰ ਝੁਕ ਜਾਂਦੀਆਂ। ਤੁਸੀਂ ਕਦੀ ਅੰਬਾਂ ਦੇ ਬੂਟੇ ਨੂੰ ਜਾਂ ਸੇਬਾਂ ਦੇ ਬੂਟੇ ਨੂੰ, ਹੋਰ ਫਲਦਾਰ ਬੂਟਿਆਂ ਨੂੰ ਦੇਖੋ, ਜਦੋਂ ਫਲ ਲੱਗਦੇ, ਜਿਉਂ ਜਿਉਂ ਫਲ ਲੱਗਦੇ ਉਹਦੀਆਂ ਟਾਹਣੀਆਂ, ਉਹਦੇ ਜਿਹੜੇ ਉਹਦਾ ਸਾਰਾ ਹੀ ਤਣਾ ਹੈ, ਉਸ ਥੱਲੇ ਨੂੰ ਝੁਕਦਾ ਭਾਰ ਦੇ ਨਾਲ, ਫਲਾਂ ਦੇ ਨਾਲ। ਹਾਂਜੀ,
ਐਸੀ ਗੱਤ ਲੱਗਣੀ ਖਸਰਾਈ।
ਇਸੇ ਤਰ੍ਹਾਂ ਭਾਈ ਲਹਿਣਾ ਜੀ, ਜਿੰਨਾ ਜਿੰਨਾ ਗਿਆਨ ਵੱਧਦਾ ਜਾਂਦਾ, ਅੰਦਰ ਭਗਤੀ ਸਿਮਰਨ ਵੱਧਦਾ ਜਾਂਦਾ, ਤਿਉਂ ਤਿਉਂ ਮਨ ਨੀਵਾਂ ਕਰੀ ਜਾਂਦੇ, ਓਨਾ ਹੀ ਉਹਨਾਂ ਦਾ ਮਨ ਨੀਵਾਂ ਹੋ ਰਿਹਾ। ਜਿੰਨਾ ਉਹਨਾਂ ਦੇ ਅੰਦਰ ਬ੍ਰਹਮ ਗਿਆਨ ਦੀ ਜੋਤ ਜਗ ਰਹੀ ਹੈ, ਬ੍ਰਹਮ ਗਿਆਨ ਰੂਪੀ ਫਲ ਦੇ ਭਾਰ ਨਾਲ ਸ੍ਰੀ ਲਹਿਣਾ ਜੀ ਦਾ ਮਨ ਨੀਵਾਂ ਹੁੰਦਾ ਜਾਂਦਾ ਹੈ।
ਦੇਖ ਨਿਮਰਤਾ ਪਰਮ ਕੰਝੇਰੀ।
ਇਸ ਸੇਵਕ ਦੀ ਨਿਮਰਤਾ ਵੇਖ ਕੇ, ਨਿਰਮਾਣਤਾ ਵੇਖ ਕੇ,
ਦਿਨ ਪ੍ਰਤ ਕਿਰਪਾ ਸਿਵਾਏ ਬਧੇਰੀ।
ਜਿਹੜੀ ਸਤਿਗੁਰੂ ਜੀ ਬਹੁਤ ਕਿਰਪਾ ਕਰਦੇ ਹਨ, ਦਿਨੋ ਦਿਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਵੀ ਵੱਧ ਰਹੀ। ਜਿੰਨਾ ਸਿੱਖ ਨੀਵਾਂ ਹੋਈ ਜਾਂਦਾ, ਓਨਾ ਗੁਰੂ ਮਹਾਰਾਜ ਕਿਰਪਾ ਕਰੀ ਜਾਂਦੇ। ਸਾਧ ਸੰਗਤ ਜੀ, ਸਤਿਗੁਰੂ ਨਾਨਕ ਦੇਵ ਜੀ ਨੇ ਦੇਖ ਲਿਆ ਕਿ ਲਹਿਣਾ ਅਜਰ ਨੂੰ ਜਰ ਸਕਦਾ। ਸਭ ਤੋਂ ਔਖੀ ਚੀਜ਼ ਹੁੰਦੀ ਹੈ ਅਜਰ ਨੂੰ ਜਾਣਨਾ, ਜਿਹੜੀ ਚੀਜ਼ ਜਰੀ ਨਹੀਂ ਜਾ ਸਕਦੀ। ਕਈ ਚੀਜ਼ਾਂ ਐਸੀਆਂ ਨੇ ਜਿਹੜੀਆਂ ਨਹੀਂ ਜਰੀਆਂ ਜਾਂਦੀਆਂ। ਸਾਡੇ ਕੋਲੋਂ ਤਾਂ ਥੋੜੀ ਜਿਹੀ ਪੈਮਾਇਆ ਜੇਬ ਜੀ ਹੋਵੇ, ਪੰਜ ਚਾਰ ਸੌ ਡਾਲਰ ਜੇਬ ਚ ਹੋਵੇ, ਉਹ ਨੀ ਜਰਿਆ ਜਾਂਦਾ। ਥੋੜੀ ਜੀ ਸਾਨੂੰ ਪ੍ਰੋਪਰਟੀ, ਜਾਇਦਾਦ, ਮਕਾਨ ਮਿਲ ਜਾਏ, ਥੋੜਾ ਬਾਲਾ ਸਾਡੇ ਕੋਲ ਪੈਸਾ ਟਕਾ ਹੋ ਜਾਏ ਸਾਥੋਂ, ਉਹ ਨੀ ਜਰਿਆ ਜਾਂਦਾ। ਅਸੀਂ ਕਹਿੰਦੇ ਹਾਂ ਬਹੁਤ ਵੱਡਾ ਫੰਕਸ਼ਨ ਕਰਨਾ, ਅਸੀਂ ਤਾਂ ਟੋਹਰਾਂ ਕੱਢ ਦੇਣੀਆਂ, ਅਸੀਂ ਤਾਂ ਇਹੋ ਜਿਹਾ ਕੰਮ ਕਰਨਾ ਵੀ ਜਿਹੜਾ ਦੁਨੀਆਂ ਦੇਖ। ਫਿਰ ਸਾਧ ਸੰਗਤ ਜੀ ਸਾਡੇ ਕੋਲ ਕੋਈ ਅਹੁਦਾ ਆ ਜਾਏ, ਕੋਈ ਕੁਰਸੀ ਆ ਜਾਏ, ਕੋਈ ਸਰਕਾਰੀ ਪਦਵੀ ਆ ਜਾਏ, ਫਿਰ ਤਾਂ ਅਸੀਂ ਕਹਿੰਦੇ ਹਾਂ ਵੀ ਹੁਣ ਅਸੀਂ ਕਿਸੇ ਨੂੰ ਕੀ ਸਮਝਦੇ। ਉਸ ਤੋਂ ਬਾਅਦ ਜਿਹੜਾ ਪਰਮਾਰਥ ਦਾ ਰਸਤਾ, ਭਗਤੀ ਸਿਮਰਨ ਵਾਲਾ ਰਸਤਾ ਜਾਂ ਕਹਿ ਲਓ ਧਰਮ ਦਾ ਰਸਤਾ, ਇਹਦੇ ਵਿੱਚ ਜੇ ਕਿਸੇ ਕੋਲ ਕਰਾਮਾਤ ਕੋਈ ਸ਼ਕਤੀ ਆ ਜਾਏ, ਕੋਈ ਵਚਨ ਪੂਰਾ ਹੋਣ ਲੱਗ ਜਾਏ, ਕੋਈ ਰਿੱਧੀ ਸਿੱਧੀ ਆ ਜਾਏ, ਫਿਰ ਉਹ ਤਾਂ ਬਹੁਤ ਔਖੀ ਜਰਨੀ। ਕਹਿੰਦਾ ਮੈਂ ਹੁਣ ਸਾਰੀ ਦੁਨੀਆਂ ਨੂੰ ਮਗਰ ਲਾਵਾਂਗਾ, ਸਭ ਦੁਨੀਆਂ ਮੇਰੇ ਮੱਥੇ ਟੇਕੇਗੀ ਚਰਨਾ ਤੇ। ਉਸ ਤੋਂ ਬਾਅਦ ਫਿਰ ਸਾਧ ਸੰਗਤ ਜੀ ਜਿਹੜਾ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਕਾਲ ਪੁਰਖ ਦੇ ਸਰੂਪ ਦੀ, ਉਦੋਂ ਵੀ ਫਿਰ ਉਦੋਂ ਵੀ ਕਹੀਆਂ ਜਾਂਦਾ ਵੀ ਅਸੀਂ ਤਾਂ ਰੱਬ ਹਾਂ, ਬ੍ਰਹਮ ਹਾਂ, ਅਸੀਂ ਹੁਣ ਕਿਸੇ ਨੂੰ ਕੀ ਸਮਝਦੇ ਹਾਂ। ਇਹ ਸਾਰੀਆਂ ਚੀਜ਼ਾਂ ਜਰਨੀਆਂ ਔਖੀਆਂ, ਬਹੁਤ ਔਖੀਆਂ, ਰਹਿਣਾ ਜੀ ਸਭ ਕੁਛ ਜਾ ਕੇ, ਔਰ ਫਿਰ ਉਸ ਤੋਂ ਇਲਾਵਾ ਕਿਸੇ ਦਾ ਬੋਲ ਕਬੋਲ ਸਹਾਰਨਾ, ਆਪਣੇ ਚ ਤਾਕਤ ਹੋਵੇ, ਦੂਜਾ ਕੋਈ ਨੁਕਸਾਨ ਕਰੇ, ਸਾਡੇ ਮੂੰਹ ਤੇ ਚਪੇੜ ਮਾਰੇ ਆ ਕੇ ਜਾਂ ਕੋਈ ਗਾਲ ਕੱਢੇ, ਅਸੀਂ ਫਿਰ ਨਹੀਂ ਬਰਦਾਸ਼ਤ ਕਰਦੇ, ਜਰ ਨਹੀਂ ਸਕਦੇ। ਉਹ ਵੀ ਬਚਨ ਚਰਨਾ, ਬੋਲ ਕਬੋਲ ਸਹਾਰ ਲੈਣਾ, ਸਾਰੀਆਂ ਚੀਜ਼ਾਂ ਲੈਣੇ ਜਾ ਰਹੀਆਂ। ਇਹ ਸਾਧ ਸੰਗਤ ਦੀ ਕਥਾ ਕਰਨੀ ਸੁਣਨੀ ਸੌਖੀ ਹੈ, ਮੈਂ ਵੀ ਕਹਾਂ ਵੀ ਮੈਂ ਜਰ ਲਾਂਗਾ ਜਰੇ, ਕਿਸੇ ਦਾ ਬੋਲ ਨਹੀਂ ਜਰਿਆ ਜਾਂਦਾ, ਕੋਈ ਵਾਧਾ ਕਰਦੇ ਉਹ ਨੀ ਜਰਿਆ ਜਾਂਦਾ, ਕੋਈ ਮਾੜੀ ਜਿਹੀ ਤਾਕਤ ਆ ਜਾਏ ਬੰਦੇ ਚ ਉਹ ਨੀ ਜਰੀ ਜਾਂਦੀ, ਕੋਈ ਬੰਦੇ ਚ ਹੁਨਰ ਆ ਜਾਏ ਉਹ ਨੀ ਜਰਿਆ ਜਾਂਦਾ। ਬੰਦਾ ਆਪਣੀ ਸ਼ੋਅ ਕਰਦਾ, ਆਪਣੀ ਤਾਕਤ ਵਿਖਾਉਂਦਾ, ਪਰ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਭਾਈ ਲੈਣਾ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਚਰਨ ਵਿੱਚ ਪੂਰੇ ਹੋ ਗਏ। ਗੁਰੂ ਨਾਨਕ ਦੇਵ ਜੀ ਆਪਣੇ ਸੇਵਕ ਦੀ ਅਜਾਲ ਜਨਮ ਦੀ ਸ਼ਕਤੀ ਦੇਖ ਕੇ ਬਹੁਤ ਜ਼ਿਆਦਾ ਪ੍ਰਸੰਨ ਹੋਏ, ਬਹੁਤ ਹੀ ਖੁਸ਼ ਹੋ ਗਏ ਭਾਈ ਲਹਿਣੇ ਦੇ
ਉੱਤੇ।
ਗੁਰੂ ਨਾਨਕ ਦੇਵ ਜੀ ਆਪਣੇ ਸੇਵਕ ਵੱਲ ਹੁਣ ਜ਼ਿਆਦਾ ਧਿਆਨ ਦਿੰਦੇ, ਕੁਦਰਤੀ ਹੋ ਜਾਂਦਾ ਸਾਧ ਸੰਗਤ ਜੀ, ਗੁਰੂ ਮਹਾਂਪੁਰਸ਼ਾਂ ਨੂੰ ਜਦੋਂ ਉਹਨਾਂ ਦਾ ਚੰਗਾ ਸ਼ਿਸ਼ ਮਿਲ ਜਾਂਦਾ ਨਾ, ਫਿਰ ਉਹ ਆਪਣਾ ਸਾਰਾ ਧਿਆਨ ਉਹਦੇ ਤੇ ਲਾ ਦਿੰਦੇ। ਉਹ ਉਹਨਾਂ ਦਾ ਕਿਉਂ ਕਰਦੇ ਹੋ ਕਿ ਉਹ ਬੰਦਾ ਅੱਗੇ ਚੱਲ ਕੇ ਦੁਨੀਆਂ ਦਾ ਭਲਾ ਕਰਦਾ, ਉਸ ਮਿਸ਼ਨ ਨੂੰ ਪੂਰਾ ਕਰਦਾ ਜਿਹੜਾ ਉਹ ਮਹਾਂਪੁਰਸ਼ ਲੈ ਕੇ ਆਏ, ਜਿਹੜੀ ਅਕਾਲ ਪੁਰਖ ਦੀ ਆਗਿਆ ਨਾ ਗੁਰੂ ਨਾਨਕ ਦੇਵ ਜੀ ਆਏ ਨੇ, ਉਸ ਕੰਮ ਨੂੰ ਪੂਰਾ ਕਰਨਾ ਹੁਣ ਇਸ ਬੰਦੇ ਨੇ, ਇਸ ਸੇਵਾਦਾਰ ਨੇ। ਇਹਦੇ ਵੱਲ ਹੁਣ ਦ੍ਰਿਸ਼ਟੀ ਹੋਣੀ ਕੁਦਰਤੀ ਹੈ, ਭਾਈ ਲਹਿਣੇ ਵਾਲ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਦ੍ਰਿਸ਼ਟੀ ਹੋ ਗਈ, ਬਾਕੀ ਦੇਖਦੇ। ਮੇਰੇ ਵਰਗੇ ਵੀ ਉੱਥੇ ਕਈ ਹੁੰਦੇ, ਉਹ ਕਹਿੰਦੇ ਸੇਵਾ ਦੇ ਅਸੀਂ ਵੀ ਕਰਨੇ ਆ, ਤੇ ਲਹਿਣਾ ਉਹਦੇ ਵੱਲ ਜ਼ਿਆਦਾ ਨਿਗਾਹ ਹੋ ਗਈ। ਉਹ ਫਿਰ ਕੋਈ ਤਾਂ ਈਰਖਾ ਕਰਦੇ, ਕਈ ਓਦਾਂ ਗੱਲਾਂ ਨਾਰਮਲ ਕਰਦੇ, ਉਹ ਫਿਰ ਜਿੰਨੇ ਮੂੰਹ ਤੇ ਓਨੀਆਂ ਗੱਲਾਂ ਹੋ ਜਾਂਦੀਆਂ। ਗੁਰੂ ਨਾਨਕ ਸਾਹਿਬ ਜਦੋਂ ਆਪਣੇ ਸੇਵਕ ਭਾਈ ਲਹਿਣੇ ਵੱਲ ਇਸ ਤਰ੍ਹਾਂ ਧਿਆਨ ਦੇਣ ਲੱਗ ਪਏ, ਤੇ ਫਿਰ ਸਿੱਖਾਂ ਵਿੱਚ ਇਸ ਗੱਲ ਤੇ ਚਰਚਾ ਸ਼ੁਰੂ ਹੋਈ। ਹਾਂਜੀ,
ਦਿਨ ਪ੍ਰਤ ਬਦਲਿਆ ਸਰਬ ਮਹਿਰਾ,
ਸਭ ਦੇਖਦੇ ਆ ਵੀ ਇਹ ਸੇਵਕ ਤੇ ਹੁਣ ਮਹਾਰਾਜ ਦਾ ਜ਼ਿਆਦਾ ਧਿਆਨ ਹੈ। ਆਪਸ ਚ ਮਿਲਦੇ ਨੇ, ਮਿਲ ਕੇ ਗੱਲਾਂ ਬਾਤਾਂ ਕਰਦੇ ਨੇ, ਲਹਿਣੇ ਉੱਤੇ ਬੜੀ ਕਿਰਪਾ, ਬੜੀ ਇਹਦੇ ਤੇ ਕਿਰਪਾ ਹੋ ਰਹੀ ਹੈ, ਸਵਾਈ ਕਿਰਪਾ, ਜ਼ਿਆਦਾ ਕਿਰਪਾ ਹੋ ਰਹੀ ਹੈ। ਅਨੁਮਾਨ ਤੋਂ ਵੀ ਜ਼ਿਆਦਾ ਕਿਰਪਾ, ਅੰਦਾਜ਼ੇ ਤੋਂ ਵੀ ਜ਼ਿਆਦਾ ਕਿਰਪਾ ਕਰਦੇ ਗੁਰੂ ਸਾਹਿਬ ਜੀ ਮਹਾਰਾਜ ਦੇ ਉੱਤੇ। ਸਿੱਖ ਅੰਦਾਜ਼ੇ ਲਾਉਣ ਲੱਗ ਪਏ, ਦੁਨਿਆਵੀ ਦ੍ਰਿਸ਼ਟੀ ਹੁੰਦੀ ਹੈ ਨਾ, ਹਰ ਜਗ੍ਹਾ ਤੇ ਬੰਦਾ ਉਹ ਆਪਣੀ ਨਜ਼ਰ ਨਾਲ ਸੋਚਦਾ। ਕਈ ਲੋਕਾਂ ਦਾ ਹੁਣ ਇੱਥੇ ਤੱਕ ਗੁਰੂ ਨਾਨਕ ਦੇਵ ਜੀ ਹੁਣ ਆਪਣਾ ਤਖ਼ਤ ਜਿਹੜਾ ਨਾ ਉਹ ਇਹਨੂੰ ਦੇਣਗੇ, ਇਹਨੂੰ ਆਪਣੀ ਥਾਂ ਤੇ ਇਹਨੂੰ ਗੱਦੀ ਦੇਣਗੇ, ਗੁਰੂ ਬਣਾਉਣਗੇ। ਹਾਂਜੀ,
ਸ੍ਰੀ ਚੰਦ ਸੁੱਤ ਲਖਮੀ ਦਾਸ
ਮਹਾਰਾਜ ਦੇ ਦੋ ਪੁੱਤਰ ਨੇ, ਦੋ ਸਾਹਿਬਜ਼ਾਦੇ ਨੇ, ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ ਜੀ। ਉਹਨਾਂ ਨੂੰ ਗੱਦੀ ਦੇਣ ਜਾਂ ਨਾ ਦੇਣ ਕੋਈ ਭਰੋਸਾ ਨਹੀਂ, ਕੋਈ ਪੱਕਾ ਨਹੀਂ ਕਹਿ ਸਕਦੇ ਕਿ ਸ੍ਰੀ ਚੰਦ ਨੂੰ ਦਰਿਆਈ ਮਿਲਣੀ ਹੈ ਜਾਂ ਲਖਮੀ ਚੰਦ ਨੂੰ ਮਿਲਣੀ ਹੈ। ਲੱਗਦਾ ਤਾਂ ਇਉਂ ਹੈ ਵੀ ਸ੍ਰੀ ਚੰਦ ਤੇ ਲਖਮੀ ਚੰਦ ਰਹਿ ਜਾਣਗੇ, ਤੇ ਆਹ ਜਿਹੜਾ ਸੇਵਾਦਾਰ ਹੈ ਇਹ ਗੱਦੀ ਲੈ ਜਾਏਗਾ, ਜਿਵੇਂ ਉਹਦੇ ਵੱਲ ਜ਼ਿਆਦਾ ਧਿਆਨ ਦਿੰਦੇ ਹਨ।
ਇਸ ਪ੍ਰਕਾਰ ਸ਼ੋਹਰਤ ਪਈ ਸਾਰੇ,
ਇਸ ਤਰ੍ਹਾਂ ਸਾਰੇ ਪਾਸੇ ਸ਼ੋਹਰਤ ਫੈਲ ਗਈ, ਗੱਲ ਚੱਲ ਗਈ, ਗਾਂ ਦੀ ਗਾਂ ਲੋਕ ਇਹ ਚਰਚਾ ਕਰਨ ਲੱਗ ਪਏ, ਅੰਦਾਜ਼ੇ ਲਾਣ ਲੱਗ ਪਏ। ਕੋਈ ਕਹਿੰਦਾ ਵੀ ਬਾਬਾ ਸ੍ਰੀ ਚੰਦ ਗੁਰੂ ਬਣਨਗੇ, ਕੋਈ ਕਹਿੰਦਾ ਕਿ ਨਹੀਂ ਉਹ ਜਿਹੜਾ ਸੇਵਾਦਾਰ ਹੈ ਨਾ ਲੈਣਾ ਉਹਨੂੰ ਗੁਰਿਆਈ ਮਿਲੇਗੀ। ਕੋਈ ਲਖਮੀ ਦਾਸ ਦਾ ਨਾਮ ਹੀ ਲੈਂਦੇ, ਪਰ ਜ਼ਿਆਦਾਤਰ ਧਿਆਨ ਸਾਰੇ ਲੋਕਾਂ ਦਾ ਪਾਈ ਲੈਣੇ ਤੇ ਟਿਕਦਾ ਹੈ। ਫਿਰ ਆਪਸ ਚ ਗੱਲਾਂ ਕਰਦੇ ਕਹਿੰਦੇ ਦੇਖੋ ਨਾ ਜਦੋਂ ਗੁਰੂ ਨਾਨਕ ਜੀ ਨੇ ਸਿੱਖੀ ਪਰ ਸਾਰੇ ਸਿੱਖਾਂ ਦਾ ਇਮਤਿਹਾਨ ਲਿਆ ਸੀ, ਸਾਰੀ ਸੰਗਤ ਦੇ ਉੱਤੇ ਪਰਚਾ ਪਾਇਆ ਸੀ। ਹਾਂਜੀ ਸਾਰੇ ਡੋਲ ਗਏ ਸਨ ਪਰ ਲਹਿਣਾ ਨਹੀਂ ਸੀ ਡੋਲਿਆ, ਲਹਿਣਾ ਜੀ ਤਾਂ ਮੁਰਦਾ ਖਾਣ ਤੱਕ ਹਾਂ ਕਰ ਦਿੱਤੀ ਸੀ, ਇੰਨਾ ਔਖਾ ਕੰਮ ਸੀ। ਉਹਨੇ ਫਿਰ ਵੀ ਆਪਣਾ ਮਨ ਨਹੀਂ ਡੁਲਾਇਆ, ਇਸ ਕਰਕੇ ਲਹਿਣਾ ਪਾਸ ਹੋਇਆ ਇਮਤਿਹਾਨ ਦੇ ਵਿੱਚ, ਉਹੀ ਗੁਰੂ ਬਣੇਗਾ। ਜਾਣੇ ਸਾਹਿਬ ਕਹਿੰਦੇ ਨੇ ਹੱਕ ਵੀ ਉਹਦਾ ਹੀ ਬਣਦਾ, ਜਿਹਨੇ ਗੁਰੂ ਦਾ ਬਚਨ ਮੰਨਿਆ ਉਹਨੂੰ ਹੀ ਗੱਦੀ ਦੇਣੀ ਬਣਦੀ ਹੈ। ਇਹਦੇ ਚ ਕੋਈ ਹੈਰਾਨ ਹੋਣ ਵਾਲੀ ਗੱਲ ਨਹੀਂ, ਮਹਾਂਪੁਰਸ਼ਾਂ ਦੀ ਆਪਣੀ ਮਰਜ਼ੀ ਹੈ, ਉਹ ਜਿਸ ਨੂੰ ਮਰਜ਼ੀ ਗੁਰੂ ਬਣਾ ਦੇਣ। ਇਹ ਗੱਲ ਚੱਲਣ ਲੱਗ ਪਈ ਡੇਰੇ ਵਿਚ ਵੀ ਤੇ ਬਾਹਰ ਦੂਰ ਸੰਗਤ ਵਿਚ, ਤੇ ਉੱਡਦੀ 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 ਗੱਲ ਗਾਂ ਦੀ ਗਾਂ ਮਾਈਆਂ ਬੀਬੀਆਂ ਤੋਂ ਮਾਤਾ ਜੀ ਕੋਲ ਵੀ ਆ, ਮਾਤਾ ਸੁਲੱਖਣੀ ਵੀ ਦੇਖ ਰਹੀ ਸੀ ਵੀ ਜ਼ਿਆਦਾ ਧਿਆਨ ਸੇਵਾਦਾਰ ਦਾ ਰੱਖਦੇ ਨੇ, ਪੁੱਤਰਾਂ ਦਾ ਇੰਨਾ ਖਿਆਲ ਨਹੀਂ ਰੱਖਦੇ, ਲਹਿਣੇ ਤੇ ਜ਼ਿਆਦਾ ਨਿਗਾਹ ਹੈ। ਇਸ ਕਰਕੇ ਮਾਤਾ ਸੁਲੱਖਣੀ ਜੀ ਨੇ ਇਹ ਗੱਲ ਸੁਣੀ,
ਜਦੋਂ
ਮਾਤਾ ਸੁਲੱਖਣੀ ਦਾ ਮਨ ਬੜਾ ਦੁਖੀ ਹੋ, ਬਹੁਤ ਜ਼ਿਆਦਾ ਉਹਨਾਂ ਨੂੰ ਮਨ ਚ ਖੋਭ ਹੋਈ ਗੱਲ ਦੀ, ਇਹ ਕੀ ਬਣ ਲੱਗਾ, ਪੁੱਤਰਾਂ ਨੂੰ ਛੱਡ ਕੇ ਮੇਰੇ ਪੁੱਤਰ ਸ੍ਰੀ ਚੰਦ ਲਖਮੀ ਚੰਦ ਰਹਿ ਜਾਣਗੇ ਤੇ ਬਾਹਰੋਂ ਆਇਆ ਬਗਾਨਾ ਬੰਦਾ ਘਰ ਦਾ ਮਾਲਕ ਬਣ ਜਾਏਗਾ, ਇਹ ਕੀ ਗੱਲ ਹੋਈ। ਇਹ ਗੱਲ ਜਚਦੀ ਨਹੀਂ, ਮਾਤਾ ਨੂੰ ਇਹ ਗੱਲ ਬਿਲਕੁਲ ਨਹੀਂ ਜਚੀ। ਹਾਂਜੀ ਮਾਤਾ ਚਿੰਤਾ ਚ ਪੈ ਗਈ ਤੇ ਛੇਤੀ ਨਾਲ ਇਸ ਗੱਲ ਦਾ ਨਿਰਣਾ ਕਰਾ ਲਵਾਂ, ਕੌਲੀ ਨਾਲ ਹੀ ਸਤਿਗੁਰੂ ਨਾਨਕ ਦੇਵ ਜੀ ਦੇ ਕੋਲ ਆ ਕੇ ਮਾਤਾ ਜੀ ਬੈਠ ਗਏ। ਮਹਾਰਾਜ ਧਰਮਸ਼ਾਲਾ ਵਿਚ ਬੈਠਦੇ ਸਨ, ਨੇੜੇ ਹੀ ਮਹਾਰਾਜ ਦਾ ਘਰ ਸੀ ਜਿੱਥੇ ਸਾਹਿਬਜ਼ਾਦੇ ਤੇ ਮਾਤਾ ਰਹਿੰਦੇ ਸੀ। ਮਾਤਾ ਉੱਥੇ ਆ ਗਈ ਧਰਮਸ਼ਾਲਾ ਵਿਚ ਜਿੱਥੇ ਜਗਤ ਗੁਰੂ ਨਾਨਕ ਦੇਵ ਜੀ ਬਿਰਾਜੇ ਸੀ। ਦੋਵੇਂ ਸਾਹਿਬਜ਼ਾਦੇ ਵੀ ਨਾਲ ਲੈ ਆਏ, ਬਾਬਾ ਲਖਮੀ ਚੰਦ ਬਾਬਾ ਸ੍ਰੀ ਚੰਦ ਜੀ, ਦੋਵੇਂ ਪੁੱਤਰ ਵੀ ਬੈਠ ਗਏ ਧਰਮਸ਼ਾਲਾ ਦੇ ਵਿਚ। ਭਾਈ ਲਹਿਣਾ ਜਦੋਂ ਸੇਵਾ ਕਰ ਰਹੇ ਸਨ, ਸੇਵਾ ਵਿਚ ਭਾਈ ਲਹਿਣਾ ਜੀ ਸਨ, ਸੰਗਤ ਵੀ ਕੁਝ ਵਿਰਲੇ ਸਿੱਖ ਬੈਠੇ ਸਨ, ਤੇ ਮਾਤਾ ਜੀ ਆਪਣੇ ਪੁੱਤਰਾਂ ਸਮੇਤ ਆ ਕੇ ਬੈਠ ਗਈ।
ਹੋਰ ਸਿੱਖ
ਕੁਝ ਨਿਕਟਵਰਤੀ ਸਿੱਖ ਸਨ ਨੇੜੇ,
ਚੱਲ ਆਏ ਮਨ ਮੁਰਝਾਏ,
ਉਹ ਜਿਹੜੇ ਬੁਰਝਾਏ ਦੇ ਮਨ ਨਾਲ ਉਦਾਸ ਦੇ ਮਨ ਨਾਲ ਮਾਤਾ ਚੱਲ ਕੇ ਸਤਿਗੁਰੂ ਨਾਨਕ ਜੀ ਦੇ ਕੋਲ ਆਈ ਹੈ।
ਬੈਠ ਸਮੀਪ ਕਹੀ ਅਸਬਾਨੀ,
ਕੋਲ ਬੈਠ ਕੇ ਮਾਤਾ ਨੇ ਇਸ ਤਰ੍ਹਾਂ ਵਚਨ ਕੀਤਾ ਹੈ,
ਸੁਣ ਸ੍ਰੀ ਚੰਦ ਪਿਤਾ ਗੁਣ ਖਾਲੀ।
ਮਾਤਾ ਕਹਿਣ ਲੱਗੀ ਹੇ ਸ੍ਰੀ ਚੰਦ ਜੀ ਦੇ ਪਿਤਾ ਜੀ, ਨੂੰ ਪਹਿਲੇ ਜਮਾਨੇ ਜਮਾਨੀ ਇਵੇਂ ਆਪਣੇ ਪਤੀ ਨੂੰ ਬੁਲਾਇਆ ਕਰਦੀ ਸੀ, ਬੱਚੇ ਦਾ ਨਾਂ ਲੈਣਾ ਤੇ ਫਿਰ ਕਹਿਣਾ ਵੀ ਕਾਕੇ ਦੇ ਪਿਤਾ ਜੀ, ਤੇ ਮਾਤਾ ਜੀ ਕੀ ਬੋਲੇ, ਕਹਿੰਦੇ ਸ੍ਰੀ ਚੰਦ ਦੇ ਪਿਤਾ ਜੀ, ਕਿੱਦਾਂ ਬੋਲਦੇ ਸੀ। ਕਹਿਣ ਲੱਗੇ ਸ੍ਰੀ ਚੰਦ ਦੇ ਪਿਤਾ ਜੀ ਸੁਣੋ, ਹਾਂਜੀ
ਰੀਤ ਆਪ ਮਨ
ਤੁਸੀਂ ਉਲਟੀ ਰੀਤ ਕਿਉਂ ਕਰਨ ਲੱਗੇ, ਸਾਰੀ ਦੁਨੀਆਂ ਨਾਲੋਂ ਵੱਖਰਾ ਜਿਹਾ ਕੰਮ ਕਿਉਂ ਕਰਨ ਲੱਗੇ, ਇਹ ਮਨ ਚ ਕੀ ਠਾਣ ਲਈ ਹੈ ਤੁਸੀਂ, ਜਿਹੜੀ ਰੀਤੀ ਰਿਵਾਜ ਦੁਨੀਆਂ ਤੋਂ ਉਲਟ ਹੈ, ਜਿਹੜਾ ਸਮਾਜ ਦੇ ਪਰਿਵਾਰ ਦੇ ਨਿਯਮਾਂ ਤੋਂ ਉਲਟ ਹੈ, ਤੁਸੀਂ ਉਹ ਕਰਨ ਲੱਗੇ। ਉਹ ਕੰਮ ਕਰੋ ਜਿਹੜਾ ਦੁਨੀਆਂ ਚ ਚੰਗਾ ਲੱਗੇ, ਜਿਹਨੂੰ ਸਮਾਜ ਵੀ ਮੰਨੇ, ਜਿਹੜਾ ਜਚਦਾ ਹੋਵੇ। ਜਿਹੜਾ ਕੰਮ ਜਚਦਾ ਨੀ ਉਹ ਨੀ ਕਰਨਾ
ਚਾਹੀਦਾ।
ਤੁਹਾਡੇ ਸਾਹਿਬਜ਼ਾਦੇ ਹਨ, ਇਹ ਤੁਹਾਡੇ ਪੁੱਤਰ ਹਨ, ਸ੍ਰੀ ਚੰਦ, ਲਕਸ਼ਮੀ ਚੰਦ, ਹਰ ਤਰ੍ਹਾਂ ਨਾਲ ਲਾਇਕ ਹਨ, ਸਿਆਣੇ ਹਨ, ਔਰ ਇਹਨਾਂ ਵਿਚ ਸਾਰੀ ਕਹਿ ਲਓ ਵੀ ਚੰਗਿਆਈਆਂ ਹਨ। ਮਾਂ ਨੂੰ ਤਾਂ ਆਪਣੇ ਪੁੱਤਰ ਚੰਗੇ ਲੱਗਦੇ ਹੀ ਹੈ, ਤੇ ਹੈ ਵੀ ਬੜੇ ਮਹਾਂਪੁਰਸ਼ ਹਨ, ਬਾਬਾ ਸ੍ਰੀ ਚੰਦ ਜੀ, ਬਾਬਾ ਲਕਸ਼ਮੀ ਚੰਦ ਜੀ, ਕੋਈ ਇਹ ਤਾਂ ਨੀ ਵੀ ਛੋਟੀ ਮੋਟੀ ਹਸਤੀ ਸਨ, ਪਰ ਗੁਰੂ ਨਾਨਕ ਦੀ ਖੇਡ ਜਿਹੜੀ ਸੀ ਨਾ ਉਹ ਪਰੇ ਦੀ ਸੀ, ਆਪੋ ਸ੍ਰੀ ਉਹ ਵੱਡੀ ਖੇਡ ਸੀ, ਵਰਤਾਣੀ ਉਦਾਂ ਸੀ ਮਹਾਰਾਜ ਦੀ। ਤੇ ਮਾਤਾ ਆਪਣੇ ਪੁੱਤਰਾਂ ਦੀ ਤਾਰੀਫ ਵੀ ਕਰ ਰਹੀ ਹੈ, ਕਹਿੰਦੀ ਹੈ ਵੀ ਮੇਰੇ ਪੁੱਤਰਾਂ ਦੀ ਕੀ ਕਮੀ ਹੈ, ਮੇਰੇ ਪੁੱਤਰ ਸਾਰਿਆਂ ਤੋਂ ਸਿਆਣੇ ਸਮਝਦਾਰ ਹਨ। ਤੁਸੀਂ ਆਪਣੇ ਇਹਨਾਂ ਦੋਵਾਂ ਪੁੱਤਰਾਂ ਨਾਲ ਪਿਆਰ ਨਹੀਂ ਕਰਦੇ, ਇਹਨਾਂ ਪੁੱਤਰਾਂ ਵੱਲ ਧਿਆਨ ਨਹੀਂ ਦਿੰਦੇ।
ਜਗ ਮੈਂ
ਇਹਨਾਂ ਦੇ ਰਾਹੀਂ ਜਗਤ ਵਿਚ ਆਪ ਜੀ ਦਾ ਵੰਸ਼ ਵਧਣਾ, ਇਹਨਾਂ ਦੇ ਕੱਲ ਨੂੰ ਤੁਹਾਨੂੰ ਕਿਸੇ ਨੇ ਵੀ ਜਾਣਨਾ ਹੈ, ਤੁਹਾਡੀ ਸੰਤਾਨ ਕਰਕੇ ਜਾਣ। ਲੋਕ ਕਹਿਣਗੇ ਫਲਾਣੇ ਦੇ ਪੁੱਤਰ, ਪੁੱਤਰ ਨਿਸ਼ਾਨ, ਦੌਲਤ ਗੁਜਰਾਨ, ਔਰਤ ਇਮਾਨ, ਪੁੱਤਰ ਨਿਸ਼ਾਨ ਹੁੰਦਾ। ਤੇ ਤੁਹਾਡਾ ਤੁਸੀਂ ਸੋਚੋ ਵੀ ਵੰਸ਼ ਕਿੱਥੋਂ ਅੱਗੇ ਚੱਲਣਾ, ਲਕਸ਼ਮੀ ਚੰਦ ਤੋਂ ਜਾਂ ਸ੍ਰੀ ਚੰਦ ਤੋਂ ਹੀ ਅੱਗੇ ਚੱਲਣਾ।
ਹਾਂਜੀ,
ਅੱਗੇ ਗਾਂ ਪੁੱਤਰ ਪੋਤਰੇ ਹੋਣਗੇ, ਪੜਪੋਤਰੇ ਹੋਣਗੇ, ਗਾਂ ਦੀ ਗਾਂ, ਤੇ ਲੋਕ ਕਿਆ ਕਰਨਗੇ ਵੀ ਇਹ ਫਲਾਣੇ ਬਾਬੇ ਨਾਨਕ ਦਾ ਪਰਿਵਾਰ, ਇਹ ਗੁਰੂ ਨਾਨਕ ਦਾ ਪਰਿਵਾਰ। ਜਿਨ੍ਹਾਂ ਕਰਕੇ ਜਗਤ ਵਿਚ ਨਾਮ ਰਹਿੰਦਾ ਹੋਵੇ ਬੱਚਿਆਂ ਕਰਕੇ, ਉਹਨਾਂ ਬੱਚਿਆਂ ਨੂੰ ਆਪਣੀ ਅੱਖਾਂ ਤੋਂ ਪਰੋਖੇ ਨਹੀਂ ਕਰਨਾ ਚਾਹੀਦਾ, ਉਹਨਾਂ ਬੱਚਿਆਂ ਨੂੰ ਬੇਧਿਆਨੇ ਨਹੀਂ ਹੋਣਾ ਚਾਹੀਦਾ, ਉਹਨਾਂ ਵੱਲੋਂ ਉਹਨਾਂ ਦਾ ਧਿਆਨ ਰੱਖਣਾ ਚਾਹੀਦਾ। ਹਾਂਜੀ, ਏਦਾਂ ਹੀ ਕਹਿੰਦੇ ਹੁੰਦੇ ਲੋਕ, ਫਲਾਣੇ ਦੀ ਕੋਲ ਆਏ, ਇਹ ਫਲਾਣੇ ਬਾਬੇ ਦੀ ਕੋਲ ਆਏ, ਫਲਾਣੇ ਸੰਤ ਦੀ ਕੋਲ ਆਏ, ਫਲਾਣੇ ਰਾਜੇ ਦੀ ਕੋਲ ਆਏ। ਨਾਲੇ ਨੇ ਉਹ ਕੁੱਲ ਨੂੰ ਵੇਖ ਕੇ ਉਹਦੀ ਯਾਦ ਆਉਂਦੀ, ਉਹ ਵੀ ਕਹਿੰਦੇ ਆ ਵੀ ਅਸੀਂ ਫਲਾਣੇ ਰਾਜੇ ਦੀ ਔਲਾਦ ਹਾਂ, ਅਸੀਂ ਫਲਾਣੇ ਬਾਬੇ ਦੇ ਪੋਤੇ ਹਾਂ, ਏਦਾਂ ਕਹਿੰਦੇ। ਤੁਹਾਨੂੰ ਮਹਾਰਾਜ ਇਹਨਾਂ ਬੱਚਿਆਂ ਕਰਕੇ, ਹੁਣ ਮਾਤਾ ਨੂੰ ਇਹ ਤਾਂ ਨੀ ਪਤਾ ਵੀ ਗੁਰੂ ਨਾਨਕ ਸਾਹਿਬ ਇਹਨਾਂ ਕੰਮਾਂ ਤੋਂ ਉੱਪਰ ਹਨ। ਮਾਤਾ ਆਪਣੇ ਦੁਨਿਆਵੀ ਤੌਰ ਤੇ ਜਿੰਨੀ ਕੁ ਉਹ ਮਾਤਾ ਨੂੰ ਅਨੁਭਵ ਹੈ ਸੰਸਾਰ ਦਾ, ਦੁਨੀਆ ਦੀ ਮਰਿਆਦਾ ਦਾ, ਉਹਨਾਂ ਕੋ ਬਚਨ ਕਰ ਰਹੇ ਮਾਤਾ ਸੁਲੱਖਣੀ ਦੀ। ਉਹ ਕਹਿੰਦੇ ਵੀ ਦੁਨੀਆਂ ਕਹੇਗੀ ਵੀ ਕੱਲ ਨੂੰ ਵੀ ਇਹ ਬਾਬੇ ਨਾਨਕ ਦੀ ਔਲਾਦ ਹੈ, ਔਲਾਦ ਕਰਕੇ ਤੁਹਾਨੂੰ ਦੁਨੀਆ ਨੇ ਜਾਣਨਾ। ਹਾਂਜੀ, ਇਹੋ ਜਿਹੇ ਗੁਣਕਾਰੀ ਪੁੱਤਰ ਜਿਨ੍ਹਾਂ ਕਰਕੇ ਤੁਹਾਡੀ ਗਾਂ ਦੁਨੀਆਂ ਵਿਚ ਪੀੜੀ ਚੱਲਣੀ ਹੈ, ਪੁੱਤਰ ਪੋਤਰੇ ਪੜਪੋਤਰੇ ਗਾਂ ਦੀ ਗਾਂ ਗਾਂ ਦੀ ਗਾਂ ਚੱਲਣੇ ਹਨ, ਉਹਨਾਂ ਨੂੰ ਛੱਡ ਕੇ ਤੁਸੀਂ ਆਪਣੇ ਸੇਵਾਦਾਰ ਨਾਲ ਮੋਹ ਪਾਇਆ, ਪਿਆਰ ਪਾਇਆ, ਅਨੁਰਾਗ ਕਿਰਪਾ ਕਰ ਰਹੇ ਹੋ ਉੱਤੇ ਔਰ ਆਪਣੀ ਜਿਹੜੀ ਕਲਾ ਹੈ, ਆਪਣੀਆਂ ਜਿਹੜੀਆਂ ਵਸਤੂਆਂ ਸ਼ਕਤੀਆਂ ਨੇ, ਗੁਰੂ ਨਾਨਕ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ਕੁਝ ਦਿਨ ਪਹਿਲਾਂ ਬ੍ਰਹਮ ਗਿਆਨ ਦੇਣ ਤੋਂ ਪਹਿਲਾਂ ਉਹ ਦਾਤਾਂ ਜਿਹੜੀਆਂ ਰੂਹਾਨੀ ਗੁਪਤ ਸ਼ਕਤੀਆਂ ਉਹ ਵੀ ਦੇ ਦਿੱਤੀਆਂ ਸਨ, ਉਹ ਸਾਰੀਆਂ ਸ਼ਕਤੀਆਂ ਦਾ ਖਜ਼ਾਨਾ ਭਾਈ ਲਹਿਣੇ ਨੂੰ ਦੇ ਦਿੱਤਾ ਸੀ, ਪ੍ਰਸਾਦ ਅਸੀਂ ਵਿਆਹ ਦੇ ਇਹ ਸਾਰਾ ਖਜ਼ਾਨਾ ਤੇਰੇ ਕੋਲ ਹੈ, ਪਰ ਇਹਨੂੰ ਵਰਤਣਾ ਭਲੇ ਲਈ ਹੈ, ਕਰਾਮਾਤਾਂ ਦਿਖਾਉਣੀਆਂ ਨਹੀਂ, ਐਵੇਂ ਜਿਵੇਂ ਲੋਕਾਂ ਨੂੰ ਮੰਡੀ ਲਾ ਕੇ ਦਿਖਾਈ ਜਾਣਾ, ਆਪਣੀ ਪੂਜਾ ਕਰਾਉਣੀ, ਇਹ ਨਹੀਂ ਕਰਨਾ। ਕਈ ਲੋਕ ਅੱਜ ਕੱਲ੍ਹ ਕਹਿ ਦਿੰਦੇ ਵੀ ਗੁਰੂ ਘਰ ਚ ਕਰਾਮਾਤ ਹੈ ਨਹੀਂ, ਉਹ ਨਾਸਤਕ ਲੋਕ। ਕਰਾਮਾਤ ਤਾਂ ਹੈ, ਦਿਖਾਉਣੀ ਨਹੀਂ। ਜੇ ਕਰਾਮਾਤ ਨਾ ਹੋਵੇ, ਹੁਣ ਕਿਸੇ ਦੇ ਕੋਲ ਬੈਂਕ ਬੈਲੈਂਸ ਹੀ ਨਾ ਹੋਵੇ ਤੇ ਉਹ ਬੰਦਾ ਕੀ ਕਰੇਗਾ। ਤਾਕਤ ਤਾਂ ਸਾਰੀ ਜ਼ਰੂਰੀ ਹੈ ਨਾ, ਕੋਈ ਵੀ ਕੰਮ ਨਾਲ ਉਹਦੀ ਸ਼ਕਤੀ ਹੁੰਦੀ, ਤਾਕਤ ਹੁੰਦੀ, ਪੈਸੇ ਦੀ ਲਾ ਲਓ, ਹਥਿਆਰਾਂ ਦੀ ਲਾ ਲਓ, ਵੋਟਾਂ ਦੀ ਤਾਕਤ ਲਾ ਲਓ, ਜਾਂ ਫਿਰ ਰੂਹਾਨੀ ਤਾਕਤ ਲਾ ਲਓ। ਇਹ ਕੰਮ ਜਿਹੜਾ ਗੁਰਤਾ ਗੱਦੀ ਦਾ, ਇਹ ਰੂਹਾਨੀ ਤਾਕਤ ਨਾਲ ਕਰਦਾ। ਹੁਣ ਜਿਵੇਂ ਸਾਡੇ ਕੋਲ ਪੈਸਾ ਹੋਵੇ, ਬੈਂਕ ਬੈਲੈਂਸ ਹੋਵੇ, ਸਾਡੇ ਕੋਲ ਹਥਿਆਰ ਹੋਣ, ਸਾਡੇ ਕੋਲ ਕੁਛ, ਅਸੀਂ ਆਪਣੀ ਤਾਕਤ ਬਾਹਰ ਦਿਖਾਉਂਦੇ ਤਾਂ ਨਹੀਂ ਫਿਰਦੇ, ਰੁਕਤੀ ਰੱਖੀ ਤੂੰ। ਇਸੇ ਤਰ੍ਹਾਂ ਸਾਧ ਸੰਗਤ ਜੀ ਆਪਣੀ ਜਿਹੜੀ ਰੂਹਾਨੀ ਸ਼ਕਤੀ ਹੈ ਉਹ ਵੀ ਮਹਾਂਪੁਰਸ਼ ਕਹਿੰਦੇ ਵੀ ਗੁਪਤ ਰੱਖੀ ਦੀ, ਐਵੇਂ ਨਹੀਂ ਦਿਖਾਈ ਜਾਏ। ਲੋੜ ਪਏ ਵਰਤੋਂ ਪੈਣੀ, ਉਹਨੂੰ ਖਰਚ ਕਰਨੀ ਪੈਣੀ, ਜਾਂ ਲੋੜ ਹੀ ਪੈ ਗਈ। ਜੇ ਮੰਨ ਲਓ ਕਿਸੇ ਕੋਲ ਪੈਸਾ ਆਇਆ, ਉਹਨੂੰ ਲੋੜ ਪੈ ਗਈ, ਉਹਨੇ ਤਾਂ ਵਰਤਣਾ ਹੀ ਹੈ। ਪਰ ਜੇ ਉਹਨੂੰ ਐਵੇਂ ਹੀ ਵਰਤੀ ਜਾਵੇ ਬਿਨਾਂ ਮਤਲਬ ਦੇ, ਫਿਰ ਉਹਨੂੰ ਕਹਿੰਦੇ ਵਖਾਵਾ। ਵਖਾਵਾ ਨਹੀਂ ਕਰਨਾ। ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਔਰੰਗਜ਼ੇਬ ਨੇ ਬੜਾ ਜ਼ੋਰ ਲਾਇਆ ਵੀ ਕਰਾਮਾਤ ਦਿਖਾਓ। ਮਹਾਰਾਜ ਕਹਿੰਦੇ ਕਰਾਮਾਤ ਕਹਿ ਰਿਹਾ ਅਸੀਂ ਦਿਖਾ ਕੇ ਪਰਮੇਸ਼ਰ ਦੇ ਸ਼ਰੀਕ ਨਹੀਂ ਬਣਨਾ, ਭਾਣੇ ਚ ਰਹਿਣਾ। ਅਸੀਂ ਤਾਂ ਕਰਾਮਾਤ ਦਿਖਾ ਕੇ ਫਿਰ ਤੋਂ ਜਾਨ ਛੁਡਾ ਲਾਂਗੇ। ਜਿਹੜੇ ਕਿਹੜੇ ਬੰਦੇ ਨੂੰ ਕਰਾਮਾਤ ਨਾ ਹੋਈ ਉਹ ਵੀ ਕਰੇਗਾ, ਉਹ ਫਿਰ ਮੁਸਲਮਾਨ ਬਣੇਗਾ। ਅਸੀਂ ਉਹਨੂੰ ਧਰਮ ਦੇ ਲਈ ਮਰਨਾ ਸਿਖਾਉਣਾ। ਸਾਡੀ ਇਹੀ ਕਰਾਮਾਤ ਹੋਏਗੀ ਕਿ ਅਸੀਂ ਸ਼ਹੀਦੀ ਪਾ ਜਾਂਗੇ ਪਰ ਅਸੀਂ ਆਪਣਾ ਧਰਮ ਨਹੀਂ ਛੱਡਣਾ। ਗੁਰੂ ਤੇਗ ਬਹਾਦਰ ਸਾਹਿਬ ਕੋਲ ਕਰਾਮਾਤ ਕੋਈ ਨਹੀਂ ਸੀ। ਉਹਨਾਂ ਜਿੰਨੀ ਕਰਾਮਾਤ ਜੋ ਸਮੁੰਦਰ ਵਿੱਚ ਜਾ ਕੇ ਮੱਖਣ ਸ਼ਾਹ ਦਾ ਡੁੱਬਦਾ ਜਹਾਜ਼ ਬੰਨੇ ਲਾ ਸਕਦੇ ਤੇ ਦਿੱਲੀ ਵਿੱਚ ਵੀ ਬੜਾ ਕੁਝ ਦਿਖਾ ਸਕਦੇ, ਪਰ ਮਹਾਰਾਜ ਨੇ ਕਰਾਮਾਤ ਨੂੰ ਏਦਾਂ ਦਿਖਾਉਣਾ ਕਹਿ ਰੱਖਿਆ। ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਸਾਹਿਬ ਨੇ ਕਹਿ ਦਿੱਤਾ ਵੀ ਪੁਰਖਾ ਇਹ ਸ਼ਕਤੀਆਂ ਸੰਭਾਲ ਕੇ ਰੱਖਣੀ। ਮਾਤਾ ਨੂੰ ਇਹਦਾ ਪਤਾ ਲੱਗ ਗਿਆ। ਮਾਤਾ ਕਹਿ ਰਹੀ ਹੈ ਤੁਸੀਂ ਆਪਣੀ ਕਲਾ ਜਿਹੜੀ ਸੀ ਉਹ ਆਪਣੇ ਸੇਵਕ ਨੂੰ ਦੇ ਬੈਠੇ ਪਹਿਲੇ। ਹਾਂਜੀ, ਆਪਣੇ ਸੇਵਕ ਨੂੰ ਆਪਣੀ ਗੱਦੀ ਦੇਣੀ ਚਾਹੁੰਦੇ ਹੋ, ਆਪਣੀ ਥਾਂ ਤੇ ਬਿਠਾਉਣਾ ਚਾਹੁੰਦੇ ਹੋ। ਆਪਣੇ ਪੁੱਤਰਾਂ ਨਾਲੋਂ ਜ਼ਿਆਦਾ ਅਧਿਕਾਰ ਦੇਣਾ ਚਾਹੁੰਦੇ ਹੋ। ਜਗਤ ਵਿੱਚ ਗੁਰੂ ਬਣਾ ਕੇ ਬਿਠਾਓਗੇ ਏਦਾਂ ਫਿਰ ਮਹਾਰਾਜ ਪੁੱਤਰ ਤੁਹਾਡੇ ਕੀ ਕਰਨਗੇ? ਹਾਂਜੀ, ਦੇਖੋ ਤੁਹਾਡੇ ਤੋਂ ਪਹਿਲਾਂ ਵੀ ਬੜੇ ਅਵਤਾਰੀ ਪੁਰਸ਼ ਹੋਏ ਨੇ, ਮਹਾਂਪੁਰਸ਼ ਹੋਏ ਨੇ, ਏਦਾਂ ਦਾ ਕਿਸੇ ਨੇ ਨੀ ਕੀਤਾ ਵੀ ਆਪਣੇ ਪੁੱਤਰਾਂ ਨੂੰ ਛੱਡ ਕੇ ਆਪਣੇ ਸੇਵਕ ਨੂੰ ਵਡਿਆਈ ਦਿੱਤੀ ਹੋਵੇ। ਸਾਰਿਆਂ ਮਹਾਂਪੁਰਸ਼ਾਂ ਨੇ ਆਪਣੇ ਪੁੱਤਰਾਂ ਨੂੰ ਦਿੱਤੀ, ਤੁਸੀਂ ਆਪਣੇ ਪੁੱਤਰਾਂ ਨੂੰ ਛੱਡ ਕੇ ਹੋਰ ਕਿਸੇ ਨੂੰ ਗੱਦੀ ਦਿਓ ਤਾਂ ਗੱਲ ਚੰਗੀ ਨਹੀਂ ਹੈ। ਹਾਂ, ਤੁਸੀਂ ਪੁੱਤਰਾਂ ਨਾਲੋਂ ਦਾਸ ਨੂੰ ਵਧਾ ਰਹੇ ਹੋ, ਦਾਸ ਦਾ ਜ਼ਿਆਦਾ ਮਾਣ ਕਰ ਰਹੇ ਹੋ, ਇਹ ਗੱਲ ਨੀਤੀ ਦੇ ਉਲਟ ਹੈ। ਸ੍ਰੀ ਰਾਮ ਚੰਦਰ ਜੀ ਨੇ ਵੀ ਆਪਣਾ ਰਾਜ ਭਾਰ ਆਪਣੇ ਪੁੱਤਰ ਲਵ ਕੁਸ਼ ਨੂੰ ਦਿੱਤਾ ਸੀ। ਹੋਰ ਵੀ ਜਿਹੜੇ ਮਹਾਂਪੁਰਸ਼ ਪੁਰਾਣੇ ਜ਼ਮਾਨੇ ਚ ਹੋਏ ਨੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਪੱਕ ਦਿੱਤਾ ਸੀ। ਤੁਸੀਂ ਆਪਣੇ ਬੱਚਿਆਂ ਦਾ ਹੱਕ ਖੋ ਕੇ ਤੇ ਆਪਣੇ ਸੇਵਕ ਨੂੰ ਕਿਉਂ ਦੇ ਰਹੇ ਹੋ? ਆਪਣੇ ਥਾਂ ਤੇ ਉਹ ਸੇਵਕ ਨੂੰ ਬਿਠਾਓਗੇ ਇਹ ਗੱਲ ਚੰਗੀ ਨਹੀਂ ਹੈ। ਇਹ ਗੱਲ ਬਿਲਕੁਲ ਚੰਗੀ ਨਹੀਂ, ਇਹ ਗੱਲ ਬਿਲਕੁਲ ਠੀਕ ਨਹੀਂ। ਵਿਚਾਰ ਲਓ, ਤੁਸੀਂ ਸੋਚ ਲਓ, ਇਹ ਗੱਲ ਨੂੰ ਮੈਂ ਸਹਿਮਤ ਨਹੀਂ ਹੋਵਾਂਗੀ। ਮੇਰੇ ਪੁੱਤਰਾਂ ਨੂੰ ਛੱਡ ਕੇ ਤੇ ਤੁਸੀਂ ਬਗਾਨੇ ਸੇਵਾਦਾਰ ਬਾਹਰੋਂ ਆਏ ਨੂੰ ਮਾਨਕ ਬਣਾ ਰਹੇ ਗੁਰੂ ਘਰ ਦਾ। ਜੋ ਤੁਸੀਂ ਏਦਾਂ ਮਨ ਵਿੱਚ ਚਾਹੀ ਬੈਠੀ ਇੱਛਾ ਕਰੀ ਬੈਠੇ ਹੋ ਵੀ ਅਸੀਂ ਆਪਣੇ ਸੇਵਕ ਨੂੰ ਗੁਰਿਆਈ ਦੇਣੀ ਹੈ, ਇਹ ਤੁਹਾਡੀ ਚਾਹਨਾ ਠੀਕ ਨਹੀਂ ਹੈ। ਤਾਂ ਜਦੋਂ ਤੁਸੀਂ ਏਦਾਂ ਕਰੋਗੇ ਤਾਂ ਪੁੱਤਰ ਦੁਖੀ ਹੋਣਗੇ, ਵੇਖ ਵੇਖ ਕੇ ਪਰੇਸ਼ਾਨ ਹੋਣਗੇ। ਸੁਖੀ ਨਹੀਂ ਹੋਣਗੇ ਇਸ ਅਨੀਤੀ ਨੂੰ ਵੇਖ ਕੇ, ਬਹੁਤ ਦੁਖੀ ਹੋਣਗੇ। ਸ੍ਰੀ ਚੰਦ ਤੇ ਲਕਸ਼ਮੀ ਚੰਦ
ਭਗਤ ਵਚਨ ਸੁਣ ਕੇ ਅਸਬਾਨੀ,
ਸ੍ਰੀ ਗੁਰੂ ਨਾਨਕ ਦੇਵ ਭਗਤ ਵਚਨ, ਸਤਿਗੁਰੂ ਜੀ ਨੇ ਆਪਣੀ ਧਰਮ ਪਤਨੀ ਮਾਤਾ ਸੁਲੱਖਣੀ ਜੀ ਦੇ ਬਚਨ ਸੁਣੇ ਤੇ ਇਹ ਸੁਣ ਕੇ ਸਤਿਗੁਰੂ ਬੋਲੇ। ਕੁਝ ਸਮਾਂ ਤਾਂ ਮਹਾਰਾਜ ਚੁੱਪ ਬੈਠੇ ਸੁਣ ਕੇ ਨਾ ਗੱਲ ਜਵਾਬ ਨਾਲ ਦੀ ਨਾਲ ਨਹੀਂ ਦਿੱਤਾ, ਏਦਾਂ ਮਹਾਰਾਜ ਬੈਠੇ ਰਹੇ ਪੰਜ ਸੱਤ ਮਿੰਟ ਦਸ ਮਿੰਟ ਲੰਘ ਗਏ। ਇੰਨੇ ਚਿਰ ਨੂੰ ਇੱਕ ਬਿੱਲੀ ਇੱਕ ਚੂਹਾ ਲੈ ਕੇ ਮੂੰਹ ਦੇ ਵਿੱਚ ਦੌੜਦੀ ਦੌੜਦੀ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਦੀ ਲੰਘੀ।
ਅਰਧ ਚਰਬ ਕਰ ਗੇਰ ਅਗਾਰੀ,
ਉਹ ਚੂਹਾ ਉਹਨੇ ਅੱਧਾ ਚੱਬਿਆ, ਉਹ ਦੌੜੀ ਲੈ ਕੇ ਚੂਹੇ ਨੂੰ ਅੱਧਾ ਮੂੰਹ ਦੇ ਵਿੱਚ ਚੱਬਿਆ ਗਿਆ ਸੀ ਤੇ ਉਹ ਚੂਹਾ ਜਿਹੜਾ ਸੀ ਜਿੱਥੇ ਗੁਰੂ ਨਾਨਕ ਸਾਹਿਬ ਦੇ ਸਾਹਮਣੇ ਸੰਗਤ ਮੱਥਾ ਟੇਕਦੀ ਸੀ, ਜਿਵੇਂ ਮੰਨ ਲਓ ਗੋਲ ਵਾਲੀ ਥਾਂ ਹੁੰਦੀ ਹੈ, ਇੱਥੇ ਕਰਕੇ ਉਹ ਚੂਹਾ ਸਿੱਟ ਕੇ ਤੇ ਬਿੱਲੀ ਅਗਾਂਹ ਨੂੰ ਦੌੜ ਗਈ। ਮਰਿਆ ਹੋਇਆ ਚੂਹਾ ਜਮਚੂਈ ਜੋ ਵੀ ਸੀ ਉਹ ਮਹਾਰਾਜ ਦੇ ਸਾਹਮਣੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਸੰਗਤ ਪਿਆ। ਗੁਰੂ ਸਾਹਿਬ ਜੀ ਨੇ ਜਦੋਂ ਉਸ ਮਰੀ ਹੋਈ ਚੂਹੀ ਵੱਲ ਦੇਖਿਆ, ਆਪਣੀ ਧਰਮ ਪਤਨੀ ਦੇ ਸਵਾਲ ਦਾ ਜਵਾਬ ਦੇਣ ਲਈ, ਉਹਦੇ ਮਨ ਦੀ ਮਾਤਾ ਸੁਲੱਖਣੀ ਜੀ ਦੀ ਨਿਸ਼ਾ ਕਰਨ ਲਈ,
ਸ੍ਰੀ ਚੰਦ ਸੁਣ
ਬੈਠੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਜੀ ਨੂੰ ਮਹਾਰਾਜ ਕਹਿਣ ਲੱਗੇ,
ਮੂਰਖਤ ਪਰੀ ਨਾ ਭਲ ਇਹ ਥਾਈ।
ਬੇਟਾ ਸ੍ਰੀ ਚੰਦ, ਅੱਜ ਵੀ ਬੜੀ ਗਲਤ ਥਾਂ ਤੇ ਸੁੱਟ ਗਈ ਆ, ਇੱਥੇ ਚੰਗੀ ਨੀ ਲੱਗਦੀ ਸੰਗਤ ਦੇ ਵਿੱਚ। ਬੇਟੇ ਆਪਣੀ ਬੁੱਕ ਵਿੱਚ ਚੁੱਕ ਕੇ ਹੱਥ ਵਿੱਚ ਚੁੱਕ ਕੇ ਬਾਹਰ ਸੁੱਟ ਆਓ,
ਬਾਹਰ ਦਰ ਕੇ ਰਹੋ ਪੁਨ ਆਵਹੋ,
ਬਾਹਰ ਬਾਹਰ ਸੁੱਟ ਕੇ ਜਿੱਥੇ ਫਿਰ ਹੱਥ ਧੋ ਕੇ ਆ ਜਾਓ।
ਸ੍ਰੀ ਚੰਦ ਸੁਣ ਬੈਨ ਅਲਾਏ,
ਇਹ ਸੁਣ ਕੇ ਬਾਬਾ ਸ੍ਰੀ ਚੰਦ ਜੀ ਬੋਲੇ,
ਦੇਖੇ ਮੈਂ ਇਸ ਕੀ ਬਹੁਤ ਆਏ।
ਕਹਿਣ ਲੱਗਾ, ਮੈਂ ਤੁਹਾਨੂੰ ਕਈ ਵਾਰੀ ਬੇਟਾ ਜੀ ਦੇਖਿਆ, ਤੁਸੀਂ ਬੜਾ ਜਾਦੂ ਕਰਦੇ, ਤੁਸੀਂ ਕੋਈ ਨਾ ਕੋਈ ਐਸੀ ਮਾਇਆ ਰਚਾ ਦਿੰਦੇ ਜਿਹਦੇ ਵਿੱਚ ਬੰਦਾ ਫਸ
ਜਾਂਦਾ।
ਮੈਂ ਇਹ ਵੀ ਸੁਣਿਆ ਵੀ ਜਿਹੜੇ ਜਾਦੂਗਰ ਹੁੰਦੇ ਨੇ ਉਹ ਫਲ ਦੀ ਝੂਠੀ ਬਿੱਲੀ ਬਣਾ ਲੈਂਦੇ ਨੇ, ਉਹ ਬਿੱਲੀ ਤਾਂ ਕੀ ਬੜਾ ਕੁਝ ਬਣਾ ਲੈਂਦੇ ਨੇ, ਜਾਦੂ ਨਾਲ ਕਬੂਤਰ ਬਣਾ ਦਿੰਦੇ ਨੇ, ਹੋਰ ਬਾਂਦਰ ਬਣਾ ਦਿੰਦੇ ਨੇ, ਕੋਈ ਕੁਛ ਤਾਂ ਕੁਛ ਬਣਾ ਦਿੰਦੇ ਜਾਦੂ
ਨਾਲ। ਕਬੂਤਰ ਉਡਾਵਤ,
ਉਹ ਕਹਿੰਦੇ ਕਬੂਤਰ ਬਣਾ ਕੇ ਉਡਾ ਦਿੰਦੇ ਨੇ, ਜਾਦੂ ਦਾ ਕਬੂਤਰ ਹੁੰਦਾ ਕੋਈ ਨੀ, ਪਰ ਉਹ ਏਦਾਂ ਤੁਸੀਂ ਆਪਣੀ ਕੋਈ ਮਾਇਆ ਦੀ ਬਿੱਲੀ ਬਣਾਈ ਤੇ ਇਹ ਤੁਸੀਂ ਬਿੱਲੀ ਜਿਹੜੀ ਬਣਾ ਕੇ ਮੰਗਾਈ ਹੈ। ਹਾਂਜੀ, ਜਾਦੂ ਕਰ ਰਹੇ ਹੋ ਤੁਸੀਂ, ਇੱਥੇ ਭਲਾ ਬਿੱਲੀ ਤੁਹਾਡੇ ਅੱਗੇ ਚੂਹਾ ਐਵੇਂ ਕਿਉਂ ਸੱਟ ਗਈ? ਬਾਬੇ ਸ੍ਰੀ ਚੰਦ ਨੇ ਆਪਣਾ ਅੰਦਾਜ਼ਾ ਲਾ ਲਿਆ, ਉਹਦਾ ਦਿਮਾਗ ਦੂਜੇ ਪਾਸੇ ਲਾ ਲਿਆ ਵੀ ਇਹ ਤੇ ਗੁਰੂ ਨਾਨਕ ਸਾਹਿਬ ਨੇ ਆਪ ਹੀ ਕੋਈ ਜਾਦੂ ਕੀਤਾ, ਕੋਈ ਆਪਣਾ ਕਲਾ ਵਰਤਾਈ ਹੈ, ਵੀ ਇਹ ਤਾਂ ਜਾਣੀ ਜਾਣ ਨੇ ਕਰ ਤਾਂ ਲੈਂਦੇ ਨੇ ਏਦਾਂ। ਤੇ ਪਹਿਲਾਂ ਵੀ ਨਾ ਉਹਨੇ ਉਹ ਮੁਰਦਾ ਕੜਾਹ ਪ੍ਰਸ਼ਾਦ ਦਾ ਸੀ, ਤੇ ਲੱਗਦਾ ਮੁਰਦਾ ਹੀ ਸੀ ਵੀ ਇਹ ਮੁਰਦਾ ਹੈ, ਤੇ ਸਾਰੇ ਡਰ ਕੇ ਵੀ ਮੁਰਦਾ ਖਾਣਾ ਪਏਗਾ। ਦੌੜ ਆਏ ਲੈਣਾ ਗਿਆ ਤੇ ਵਿੱਚੋਂ ਕੜਾਹ ਪ੍ਰਸ਼ਾਦ ਨਿਕਲਿਆ ਤੇ ਛਕਿਆ, ਜਿਵੇਂ ਉਹ ਮੁਰਦਾ ਨਕਲੀ ਬਣਾ ਦਿੱਤਾ ਸੀ ਆਪਣੀ ਮਾਇਆ ਨਾਲ, ਆਪਣੀ ਸ਼ਕਤੀ ਨਾਲ। ਏਦਾਂ ਪਿਤਾ ਜੀ ਤੁਸੀਂ ਬਿੱਲੀ ਵੀ ਜਿਹੜੀ ਹੈ ਉਹ ਆਪਣੀ ਮਾਇਆ ਨਾਲ ਹੀ ਬਣਾਈ। ਮਜ਼ਾਕ ਬਣਾਓਗੇ, ਇੱਥੇ ਚੂਹੀ ਚਾਈ ਕੁਛ ਨੀ ਹੈ, ਇਹ ਸਾਨੂੰ ਸਾਰਿਆਂ ਨੂੰ ਤੁਸੀਂ ਨਜ਼ਰ ਬੰਦ ਕੀਤੀ ਹੋਈ ਹੈ, ਏਦਾਂ ਦੇਖ ਰਹੀ
ਹੈ।
ਪਹਿਲਾਂ ਵੀ ਤੁਸੀਂ ਆਪਣੀ ਮਾਇਆ ਨਾਲ ਕਿੰਨੇ ਸ਼ਿਕਾਰੀ ਕੁੱਤੇ ਪੈਦਾ ਕਰ ਲਏ, ਕਿਹਨੂੰ ਧਾਰਨਕ ਰੂਪ ਧਾਰਨ ਕੀਤਾ ਸੀ, ਕਿੰਨੇ ਸ਼ਸੂਰ ਕੁੱਤੇ ਲੈ ਕੇ ਛੁਰੇ ਬੰਨ ਕੇ ਤੇ ਦਾਂਗਾ ਸੋਟੇ ਚੁੱਕ ਕੇ ਤੁਸੀਂ ਬਣ ਕੇ ਤੁਰ ਪਏ ਸੀ, ਉਹ ਕੁੱਤੇ ਕਿੱਥੋਂ ਆਏ ਸੀ? ਉਹ ਵੀ ਤਾਂ ਤੁਸੀਂ ਆਪਣੀ ਮਾਇਆ ਨਾਲ ਹੀ ਪੈਦਾ ਕੀਤੇ ਸੀ। ਉਹ ਦੂਰ ਜਿਹੜੇ ਜੰਗਲੀ ਲੈ ਕੇ ਤੁਰੇ ਸੀ ਉਹ ਵੀ ਆਪਣੀ ਮਾਇਆ ਨਾਲ ਕੀਤੇ ਸੀ। ਜਿਹੜਾ ਉਹ ਨਦੀ ਦੇ ਤੁਸੀਂ ਮੁਰਦਾ ਕਿਹਾ ਸੀ ਵੀ ਖਾਓ, ਉਹ ਮੁਰਦਾ ਵੀ ਤੁਹਾਡੀ ਮਾਇਆ ਨਾਲ ਹੀ ਬਣਿਆ ਸੀ। ਫਿਰ ਇੰਨਾ ਕੁਝ ਤੁਸੀਂ ਆਪਣੀ ਮਾਇਆ ਨਾਲ ਕਰ ਸਕਦੇ ਹੋ, ਬਿੱਲੀ ਤੁਹਾਡੇ ਵਾਸਤੇ ਕਿਹੜੀ ਗੱਲ ਹੈ? ਤੁਸੀਂ ਬਿੱਲੀ ਵੀ ਜਿਹੜੀ ਹੈ ਨਾ ਇਹ ਆਪਣੀ ਮਾਇਆ ਨਾਲ ਬਣਾਈ ਹੈ, ਤੇ ਹੁਣ ਤੁਸੀਂ ਮੈਨੂੰ ਚੱਕਰ ਪਾ ਰਹੇ ਹੋ ਵੀ ਚੂਹੀ ਚੁੱਪ ਚੂਹੀ ਹੈ, ਹੋਵੇ ਤੇ ਮੈਂ ਚੁੱਪਾਂ, ਚੂਹੀ ਤਾਂ ਇੱਥੇ ਹੈ ਹੀ ਕੋਈ ਨੀ, ਇਹ ਤਾਂ ਤੁਸੀਂ ਮੈਨੂੰ ਸਾਨੂੰ ਓਦਾਂ ਹੀ ਨਜ਼ਰ ਬੰਦ ਕਰਕੇ ਦਿਖਾ ਰਹੇ ਹੋ।
ਹਾਂਜੀ,
ਬਾਹਰ ਤੁਸੀਂ ਜਾ ਕੇ ਮੁਰਦਾ ਸਭ ਦਿਖਾਇਆ ਸੀ, ਬਾਅਦ ਵਿੱਚ ਉਹਦਾ ਕੜਾਹ ਪ੍ਰਸ਼ਾਦ ਬਣ ਗਿਆ, ਜੇ ਮੁਰਦਾ ਹੁੰਦਾ ਕੜਾਹ ਕਿੱਥੋਂ ਬਣਨਾ? ਉਹ ਤੁਸੀਂ ਦਫਾਇਆ ਸੀ ਆਪਣੀ ਮਾਇਆ ਨਾਲ ਮੁਰਦਾ, ਪਰ ਹੈ ਸੀ ਤੁਹਾਡੀ ਮਾਇਆ, ਬਾਅਦ ਚ ਕੜਾਹ ਪ੍ਰਸ਼ਾਦ ਬਣ ਗਿਆ। ਇਸੇ ਤਰ੍ਹਾਂ ਇਹ ਕੋਈ ਚੂਹਾ ਚਾਵਾ ਇੱਥੇ ਕੋਈ ਨੀ, ਬਿੱਲੀ ਬੁੱਲੀ ਕੋਈ ਨੀ, ਕਿ ਤੁਸੀਂ ਕੋਈ ਨਜ਼ਰ ਬੰਦ ਕਰਕੇ ਸਾਨੂੰ ਚੱਕਰ ਪਾ ਰਹੇ ਹੋ ਪਿਤਾ ਜੀ।
ਮੈਨੂੰ
ਨੀ ਤੁਹਾਡੀ ਇਹ ਮਾਇਆ ਵੇਖਣ ਦੀ ਇੱਛਾ, ਮੈਨੂੰ ਨਾ ਤੁਸੀਂ ਆਪਣਾ ਜਾਦੂ ਦਿਖਾਓ ਤੇ ਮੈਨੂੰ ਪਤਾ ਵਿੱਚ ਵੀ ਚਾਹੀਦਾ ਹੈ ਕੋਈ ਨੀ। ਇਸੇ ਤਰ੍ਹਾਂ ਤੁਸੀਂ ਐਵੇਂ ਆਪਣੀ ਮਾਇਆ ਨਾਲ ਬਿੱਲੀ ਵੀ ਨਕਲੀ ਬਣਾ ਦਿੱਤੀ ਹੈ ਤੇ ਤੁਸੀਂ ਆਪਣੀ ਮਾਇਆ ਨਾਲ ਚੂਹੀ ਵੀ ਨਕਲੀ ਬਣਾ ਦਿੱਤੀ ਹੈ ਪਿਤਾ ਜੀ। ਫਿਰ ਮਰੀ ਹੋਈ ਚੂਹੀ ਨੂੰ ਮੈਂ ਕਿਉਂ ਚੁੱਕਾ, ਮੈਂ ਨੀ ਹੱਥ ਲਾਣਾ ਮਰੇ ਹੋਏ ਨੂੰ।
ਅਸੀਂ ਮੁੱਖ ਤੇ ਠਾਨੀ
ਏਦਾਂ ਕਹਿ ਕੇ ਸ੍ਰੀ ਚੰਦ ਜੀ ਚੁੱਪ ਕਰਕੇ
ਗੁਰਬਾਨੀ
ਸਤਿਗੁਰੂ ਦੂਜੇ ਸਾਹਿਬ ਜਾਦੇ ਬਾਬਾ ਲਖਮੀ ਚੰਦ ਜੀ ਨੂੰ ਕਹਿਣ ਲੱਗੇ।
ਲਖਮੀ ਦਾਸ ਸੁਣੋ ਸੋ ਉਠਾ ਬਹੋ,
ਬੇਟਾ ਲਖਮੀ ਦਾਸ ਤੁਸੀਂ ਚੂਹੀ ਚੁੱਕੇ ਬਾਹਰ ਸੁੱਟ ਆਓ।
ਨੇੜੇ
ਨਾ ਸੁੱਟੀ ਬਾਹਰ ਦੂਰ ਸੱਟ ਕੇ ਆਉ।
ਤਬ ਬੋਲਿਓ ਸੋ ਸੁਣੀਏ ਦਾਤਾ,
ਬਾਬਾ ਲਖਮੀ ਚੰਦ ਜੀ ਬੋਲੇ
ਹਮਕੋ ਉਚਿਤਨ ਐਸੀ ਬਾਤਾ।
ਬੇਟਾ ਜੀ ਇਹੋ ਜਿਹੇ ਘਟੀਆ ਕੰਮ ਸਾਨੂੰ ਨੀ ਕਰਨੇ ਚਾਹੀਦੇ। ਸਾਡੇ ਵਾਸਤੇ ਵੀ ਤੁਹਾਡੇ ਪੁੱਤਰ ਆ, ਸਾਨੂੰ ਇਹ ਚੂਹੀਆਂ ਚੁੱਕਣ ਦੀ ਜਿਹੜੀ ਹੈ ਨਾ ਇਹ ਗੱਲ ਠੀਕ ਨਹੀਂ ਲੱਗਦੀ, ਸੋਭਦੀ ਨਹੀਂ ਹੈ।
ਮ੍ਰਿਤਕ ਮੁੱਖ ਕੀ ਹੱਥ ਨਾ ਲਾਵੋ,
ਮਲੀ ਹੋਈ ਚੂਹੀ ਨੂੰ ਹੱਥ ਲਾਈਏ ਮੈਨੂੰ ਨੀ ਦਿਖਦਾ, ਚੰਗਾ ਨਹੀਂ ਲੱਗਦਾ।
ਕਹੋ ਤਾਂ ਔਰ ਪਾਸ ਚੁਕਵਾਵੋ,
ਜੇ ਕਹਿੰਦੇ ਤਾਂ ਕਿਸੇ ਹੋਰ ਨੂੰ ਕਹਿ ਕੇ ਚੁਕਵਾ ਦਿੰਦਾ, ਪਰ ਮੇਰਾ ਜੀ ਨੀ ਕਰਦਾ ਵੀ ਮਰੀ ਹੋਈ ਚੂਹੀ ਨੂੰ ਹੱਥਾਂ ਨਾਲ ਚੁੱਕਾਂ।
ਇੱਦਾਂ
ਕਹਿ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੇਖਿਆ ਵੀ ਬਾਬਾ ਲਖਮੀ ਚੰਦ ਵੀ ਚੁੱਪ ਕਰ ਗਏ।
ਤਬ ਲਹਿਣੇ ਤੇ ਸ੍ਰੀ ਗੁਰ ਦੇਖਾ,
ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣੇ ਵੱਲ ਦੇਖਿਆ।
ਉੱਠ ਬਹੁਤ ਹੀ ਕਰਤਾਰ ਪਿਆਰੇ,
ਮਹਾਰਾਜ ਕਹਿੰਦੇ ਉੱਠ ਭਾਈ ਰੱਬ ਦੇ ਪਿਆਰਿਆ ਤੂੰ ਉੱਠ ਹੁਣ।
ਮੂਰਖ ਪਚਾਏ ਬਹਿਰ ਦੇਹ ਉਡਾੜੇ,
ਚੂਹਾ ਜਿਹੜਾ ਮਰਿਆ ਪਿਆ ਚੂਹੀ ਜਿਹੜੀ ਮਰੀ ਪਈ ਚੁੱਕ ਕੇ ਬਾਹਰ ਸਿੱਟ ਤੇ।
ਆਦੋ ਬਚਨ ਸੁਣੋ ਤੇ ਪਤਕਾਲਾ,
ਅਜੇ ਅੱਧਾ ਕੁ ਬਚਨ ਹੋਇਆ ਸੀ ਤੇ ਉਸੇ ਵੇਲੇ ਖੜੇ ਹੋ ਗਏ।
ਉੱਠਿਓ ਉਠਾਏ ਤੁਰਕ ਵਿਸ਼ਾਲਾ,
ਉੱਠ ਕੇ ਦੋਵਾਂ ਹੱਥਾਂ ਨਾਲ ਦੁੱਖ ਭਰਿਆ ਤੇ ਚੂਹੀ ਚੁੱਕ ਕੇ ਲੈ ਗਏ ਬਾਹਰ ਨੂੰ।
ਕੇਤਕ ਦੂਰ ਜਾਏ ਸੋ ਡਾਰੀ,
ਬਾਹਰ ਜਾ ਕੇ ਦੂਰ ਸਿੱਟ ਆਏ।
ਸ੍ਰੀ ਗੁਰੂ ਗਿਰਾ ਉਚਾਰੀ,
ਉਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਬੋਲੇ ਹਨ।
ਬੋਲੇ ਸੁਤਾਪ ਖੋ ਮਨ ਗੁਣੀਏ,
ਮਹਾਰਾਜ ਕਹਿਣ ਲੱਗੇ ਭਾਗਵਾਨ ਨੇ ਸੁਣ ਚੋਣੀ ਜੀ ਸੁਣੋ। ਚੋਣੀ ਕਹਿੰਦੇ ਸੀ ਮਹਾਰਾਜ, ਚੋਣੀ ਤਾਂ ਕਹਿੰਦੇ ਸੀ ਚੋਣਿਆਂ ਦੀ ਕੁੜੀ ਸੀ ਨਾ ਮਹਾਰਾਜ ਦੇ ਜਿਹੜੇ ਸਹੁਰੇ ਸਨ ਬਾਬਾ ਮੂਲ ਚੰਦ ਚੋਣਾ ਸੀ, ਤੋ ਇਸ ਕਰਕੇ ਇਹਨਾਂ ਨੂੰ ਸੁਲੱਖਣੀ ਜੀ ਨੂੰ ਚੋਣੀ ਜੀ ਕਰਕੇ ਵੀ ਇਤਿਹਾਸ ਲਿਖਿਆ ਮਿਲਦਾ। ਕਈ ਵਾਰੀ ਭੁਲੇਖਾ ਪੈ ਜਾਂਦਾ ਵੀ ਦੋ ਨਾਂ ਸੀ ਮਾਤਾ ਦੇ, ਚੋਣੀ ਵੀ ਤੇ ਸੁਲੱਖਣੀ। ਸੁਲੱਖਣੀ ਉਹਦਾ ਨਾਂ ਸੀ, ਚੋਣੀ ਉਹਦਾ ਗੋਤ ਸੀਗਾ। ਜਿਵੇਂ ਪਿੰਡਾਂ ਦੇ ਵਿੱਚ ਆਪਾਂ ਸਾਰੇ ਜਿਹੜੇ ਪਿੱਛੋਂ ਲਾਸ਼ ਨੇਮ ਕਹਿ ਦਿੰਦੇ, ਉਹਨਾਂ ਦੀ ਜਾਤੀ ਸੀ ਚੋਣੀ। ਮਾਤਾ ਸੁਲੱਖਣੀ ਜੀ ਨੂੰ ਮਹਾਰਾਜ ਕਹਿੰਦੇ ਚਲੋ ਚੋਣੀ ਜੀ ਸੁਣੋ। ਹਾਂਜੀ
ਪਹਿਲੇ ਤੇ ਸੁੱਤ ਸੋ ਪਰ ਸੁੱਤ ਜਨੀਏ,
ਹਾਂ ਇਹ ਆਪਣੇ ਪੁੱਤਰ ਨੇ ਜਿਹਨਾਂ ਨੂੰ ਤੁਸੀਂ ਆਪਣੇ ਕਹਿ ਰਹੇ ਹੋ। ਇਹ ਵਿਹਾਰ ਏਦਾਂ ਦਾ ਕਰ ਰਹੇ ਹੁੰਦੇ ਜਿਵੇਂ ਬਗਾਨੇ
ਹੁੰਦੇ। ਮਨ ਹੈ ਕਦੇ ਉਹਨਾਂ ਬਚਨ ਕਦਾਈ,
ਇਹਨਾਂ ਨੇ ਕਦੀ ਬਚਨ ਨਹੀਂ ਕਰਦੇ। ਜੋ ਇਹਨਾਂ ਨੂੰ ਕਹੀਏ ਕਿ ਅਗੋਂ ਕੋਈ ਹੋਰ ਬਹਾਨਾ ਲਾ ਕੇ ਸਾਡਾ ਬਚਨ ਮੋੜ ਦਿੰਦੇ। ਪੁੱਤਰੀ ਕੌਲ ਨਾ ਪਾਲਿਓ, ਘਰ ਪੀਰੋ ਕਾਨਮ ਰੱਟੀ ਹੈ, ਦਿਲ ਖੋਟੇ ਆਕੀ ਫਿਰਨ, ਬਨ ਪਹਾੜ ਉਚਾਣੇ ਨੂੰ ਸੱਟੀ ਹੈ। ਇਹਨਾਂ ਨੇ ਸਾਡਾ ਬਚਨ ਨਹੀਂ ਮੰਨਿਆ। ਉਹ ਜਿਹੜਾ ਸੇਵਾਦਾਰ ਹੈ ਉਹ ਤੂੰ ਕਹਿੰਦੀ ਬਗਾਨਾ ਪੁੱਤਰ ਹੈ, ਪਰ ਉਹ ਬਗਾਨਾ ਪੁੱਤਰ ਹਰ ਵੇਲੇ ਆਗਿਆ ਨੂੰ ਮੰਨਣ ਲਈ ਚਾਰ ਵਾਰ ਤਿਆਰ ਰਹਿੰਦਾ।
ਦੋਹਰਾ ਨਹਿਕ ਸੁਣ ਕੇ ਕਰ ਬਿਠਾ,
ਦੇਖ ਚੋਣੀ ਜੀ ਇਹ ਕਿਸੇ ਦੇ ਹੱਥ ਨਹੀਂ ਹੈ, ਨਹਿਕ ਸੁਣ ਕੇ ਕਰ, ਕਿਸੇ ਦੇ ਹੱਥ ਵਿਚ ਨਹੀਂ ਕੁਛ ਵੀ, ਇਹ ਸਭ ਅਕਾਲ ਪੁਰਖ ਦੀ ਖੇਡ ਹੈ।
ਸਭ ਕਰਤਾਰ ਅਧੀਨ,
ਸਭ ਕਰਤੇ ਪੁਰਖ ਦੀ ਖੇਡ ਹੈ, ਵਾਹਿਗੁਰੂ ਦੇ ਅਧੀਨ ਹੈ ਸਾਰਾ ਕੁਛ।
ਜਿਸ ਪਰ ਕਰਨਾ ਦ੍ਰਿਸ਼ਟ ਹੋਵੇ,
ਜਿਹਦੇ ਤੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ,
ਜਿਨਹੈ ਵਸਤ ਇਹ ਲੀਨ,
ਉਹਨੂੰ ਇਹ ਵਸਤੂ ਮਿਲ ਜਾਂਦੀ ਹੈ।
ਜੋ ਪਈ ਜਿਸ ਧਰਨੀ ਮਹਿ ਹੋਏ ਨਿਵਾਨਾ,
ਮਹਾਰਾਜ ਕਹਿੰਦੇ ਸੁਲੱਖਣੀ ਜਿਹੜੀ ਧਰਤੀ ਨੀਵੀ ਹੁੰਦੀ ਹੈ
ਉੱਥੇ
ਪਾਣੀ ਆਪੇ ਜਾ ਕੇ ਟਿੱਕ ਜਾਂਦਾ ਹੈ।
ਟਿੱਬਾ ਜਹਾਂ ਉਚੇਰਾ ਹੋਈ,
ਜਿੱਥੇ ਉੱਚਾ ਟਿੱਬਾ ਹੁੰਦਾ ਹੈ
ਤਹਿ ਜਲ ਬੂੰਦ ਟਿਕੈ ਨਹਿ ਕੋਈ
ਉਸੇ ਜਲ ਦੀ ਬੂੰਦ ਨਹੀਂ ਟਿਕਦੀ
ਸੁਣ ਕਹਿ ਬਚਨ ਦੇਖ ਨਿਜ ਨੈਣਾ
ਸਾਧ ਸੰਗਤ ਜੀ ਉਸ ਵੇਲੇ ਇਹ ਮਾਤਾ ਸੁਲੱਖਣੀ ਨੂੰ ਹੁਣ ਕੋਈ ਜਵਾਬ ਨਹੀਂ ਆਇਆ ਵੇਖ ਲਿਆ ਸਾਹਮਣੇ ਪ੍ਰਤੱਖ ਸੰਗਤ ਦੇ ਵਿੱਚ ਹੋਇਆ ਇਹ ਕੰਮ
ਗਈ ਸੁਲੱਖਣੀ ਉੱਠ ਨਿਜ ਨੈਣਾ
ਉਹ ਭਾਵੇਂ ਦਿਲ ਤੋਂ ਖੁਸ਼ ਨਹੀਂ ਸੀ ਪਰ ਉਹਨੂੰ ਹੁਣ ਕੋਈ ਗੱਲ ਵੀ ਕੋਈ ਜਵਾਬ ਵੀ ਨਹੀਂ ਸੀ ਉੱਠ ਕੇ ਮਾਤਾ ਸੁਲੱਖਣੀ ਜੀ ਆਪਣੇ ਘਰ ਚਲੇ ਗਏ
ਕਿਤੇ ਕਿ ਦਿਲ ਸਜਤ ਬਿਤੇ ਬਹੋਰੀ
ਕੁਝ ਦਿਨ ਜਦੋਂ ਬੀਤ ਗਏ
ਪਰਖਣ ਕੀ ਠਾਨੀ ਬਦੌਰੀ
ਮਹਾਰਾਜ ਨੇ ਫਿਰ ਪ੍ਰੀਖਿਆ ਇਮਤਿਹਾਨ ਸ਼ੁਰੂ ਕੀਤੇ ਸਾਹਿਬਜ਼ਾਦਿਆਂ ਨੂੰ ਬਰਾਬਰ ਟਾਈਮ ਦਿੱਤਾ ਵੀ ਕੱਲ੍ਹ ਨੂੰ ਇਹ ਨਾ ਕਹੇ ਵੀ ਸਾਨੂੰ ਮੌਕਾ ਨਹੀਂ ਦਿੱਤਾ ਬਰਾਬਰ ਮਹਾਰਾਜ ਨੇ ਮੌਕਾ ਦਿੱਤਾ ਪ੍ਰੀਖਿਆ ਦਾ ਪਾਸ ਕੌਣ ਹੁੰਦਾ ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਉਹ ਕੌਥਕ ਵਰਤਾ ਕੇ ਸਭ ਨੇ ਸਾਹਮਣੇ ਦੱਸ ਦਿੱਤਾ ਆਪਾਂ ਸਰਵਣ ਕਰਾਂਗੇ ਅਗਲੇ ਪ੍ਰਕਰਣਾਂ ਨੂੰ ਸੁਣੇ ਲਿਹਾਜ਼ ਨਾਲ ਸੁਣਾ ਕੇ ਹੇ ਗੁਰਿੰਦ ਹੇ ਗੋਪਾਲ ਹੇ ਦਯਾਲ ਨਾਥ ਨਾਥ ਸਕੇ ਦੀਨ ਹੇ ਸਮਰਾਤੇ ਗਮ ਪੂਰਨ ਮੋਹਿ ਨਿਆਤ ਕਰ ਮਹਾਂ ਪ੍ਰਾਣ ਨਾਨਕ ਪਾਰ ਉਤਾਰ ਹਾਏ ਬਮ ਸਰਣਾਗਤੀ ਕਿਰਪਾ ਨਿਧ ਦਯਾਲ ਹੇ ਨਤਰਾਨ ਮਨ ਬਸਤੋ ਨਾਨਕ ਦਸਨ ਭਾਗ ਜੋ ਸਰਦਾ ਕਰਦੇ ਹੁੰਦੇ ਪਾਠ